ਇੱਕ ਤਾਂ ਉਹ ਸਿੱਖ ਨੇ ਜਿਹੜੇ ਭੇਖ ਨੂੰ ਦੇਖ ਕੇ ਸਿੱਖੀ ਦੇਖਾ ਦੇਖੇ ਜੀ ਸਿੱਖੀ ਤਾਰ ਲੈਂਦੇ, ਉਹਨੂੰ ਦੇਖਾ ਦੇਖੀ ਜੀ ਸਿੱਖੀ ਕਹਿੰਦੇ ਨੇ। ਦੂਸਰੀ ਜੋ ਸਿੱਖੀ ਹੈ ਉਹ ਹੈ ਹਿਰਸ ਦੀ ਸਿੱਖੀ, ਤੀਸਰੀ ਭੇਖ ਦੀ ਸਿੱਖੀ ਹੈ। ਭੇਖ ਸੋਹਣਾ ਲੱਗਿਆ ਕਿਸੇ ਦੇ ਪਾਈ ਹੋਈ ਕਿਰਪਾਨ ਵਧੀਆ ਲੱਗੀ, ਸੋਹਣਾ ਸੱਜਦਾ ਵੱਜਦਾ ਕਹਿੰਦਾ ਪਾਉਂਦੀ ਹੈ ਜੀ ਪਾ ਲਈਏ। ਦੇਖਾ ਦੇਖੀ ਦੀ ਵੀ ਕਿਤੇ ਮੈਨੂੰ ਇਹ ਕਹਿਣ ਨਾ ਵੀ ਨਗੁਰਾ ਕਰਿਆ ਫਿਰਦਾ ਹੈ, ਨਗੁਰੇ ਕਾ ਹੈ ਨੌ ਗੁਰਾ ਸਿੱਖੀ ਧਾਰਨ ਕਰ ਲਈ। ਤੀਸਰੀ ਕੋਈ ਮਤਲਬ ਹੋਇਆ ਵੀ ਮੇਰੇ ਫਲਾਣਾ ਬੰਦਾ ਜਿਹੜਾ ਹੈ ਫਲਾਣੇ ਧਰਮ ਨਾਲ ਸੰਬੰਧ ਰੱਖਦਾ ਹੈ, ਇਹ ਲੋਕ ਮੇਰੇ ਆਲੇ ਦੁਆਲੇ ਦੇ ਜਿਹੜੇ ਨੇ ਫਲਾਣੇ ਨੂੰ ਮੰਨਣ ਵਾਲੇ ਨੇ, ਆਪ ਵੀ ਉਹਨੂੰ ਜਾ ਕੇ ਮੰਨ ਲੈਣਾ, ਉਹਦੀ ਸਿੱਖੀ ਧਾਰ ਲੈਣੀ ਵਣਜ ਵਪਾਰ ਵਾਸਤੇ ਕਾਰਜ ਵਾਸਤੇ। ਚੌਥੀ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ, ਪੰਜਵੀਂ ਹੋਇਆ ਕਰਦੀ ਹੈ ਭਾਵਨਾ ਦੀ ਸਿੱਖੀ। ਭਾਵਨਾ ਦੀ ਸਿੱਖੀ ਹੁੰਦੀ ਹੈ ਵੀ ਗੁਰੂ ਮੇਰਾ ਪਰਮੇਸ਼ਰ ਹੈ, ਪਿਆਰ ਉਹਦੇ ਨਾਲ। ਸਿਦਕ ਦੀ ਸਿੱਖੀ ਹੁੰਦੀ ਹੈ ਗੁਰੂ ਦੇ ਬਚਨ ਉੱਤੇ ਵੱਡੀ ਤੋਂ ਵੱਡੀ ਕੁਰਬਾਨੀ ਦੇ ਦੇਣ। ਕਹਿੰਦੇ ਸੱਚੇ ਪਾਤਸ਼ਾਹ ਪਤਾ ਕਿਵੇਂ ਲੱਗੇ ਵੀ ਕਿਹੜਾ ਚੇਤੇ ਖੇਡਦਾ? ਕਹਿੰਦੇ ਮਹਾਰਾਜ ਕਹਿੰਦੇ ਦੱਸ ਦਿੰਦੇ, ਵਿਸਾਖੀ ਦਾ ਦੀਵਾਨ ਲੱਗਿਆ ਹੋਇਆ, ਮਹਾਰਾਜ ਨੇ ਹੁਕਮ ਕਰਤਾ ਵੀ ਸਾਡੀ ਆਗਿਆ ਬਿਨਾਂ ਕੋਈ ਨਾ ਜਾਵੇ। ਉਸ ਵੇਲੇ ਪਹਿਰੇ ਲੈ ਕੇ ਆਨੰਦਪੁਰ ਸਾਹਿਬ ਹਰ ਬੰਦੇ ਦੀ ਮੂਵਮੈਂਟ ਬਾਹਰ ਜਾਣ ਤੋਂ ਰੋਕ ਲਈ। ਪੰਜ ਸੱਤ ਦਿਨ ਜਾਂ ਲੰਘੇ, ਕਹਿੰਦੇ ਬੜਾ ਮਾੜਾ ਕੰਮ ਹੋਇਆ, ਮੈਂ ਤਾਂ ਪੜੋਸੀਆਂ ਨੂੰ ਪਸ਼ੂ ਸੰਭਾਲ ਕੇ ਆਇਆ ਸੀ, ਕੋਈ ਕਹਿੰਦਾ ਸਾਡੀ ਤਾਂ ਕਣਕ ਵੱਢਣ ਵਾਲੀ ਸੀ, ਮੈਂ ਤਾਂ ਨੱਠ ਕੇ ਜਾ ਕੇ ਕਣਕ ਨੂੰ ਹੱਥ ਲਾਉਣਾ ਸੀ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਅਖੀਰ ਜਿਹੜਾ ਜਾਂਦਾ ਰੋਕ ਦਿੰਦੇ ਨੇ। ਹਫ਼ਤਾ ਲੰਘ ਗਿਆ, ਹਫ਼ਤੇ ਦੇ ਬਾਅਦ ਇਹ ਹੋ ਗਿਆ ਵੀ ਮਹਾਰਾਜ ਪਤਾ ਨਹੀਂ ਇਹਨਾਂ ਨੂੰ ਕੀ ਜਿੱਤ ਪਈ ਹੋਈ ਹੈ, ਸਾਨੂੰ ਜਾਣ ਨਹੀਂ ਦਿੰਦੇ ਨਾ ਚੋਰੀ ਜਾਣ ਦਿੰਦੇ ਨੇ, ਵੀ ਗੱਲ ਤਾਂ ਕੋਈ ਸਮਝ 'ਚ ਨਹੀਂ ਆਉਂਦੀ। ਅਖੀਰ ਇੱਕ ਬੰਦਾ ਕਹਿਣ ਲੱਗਿਆ ਕਿ ਮੈਨੂੰ ਪਤਾ ਹੈ ਜੁਗਤੀ ਦਾ, ਪਰ ਮੇਰਾ ਸਾਥ ਦਿਓ, ਇਹਨੂੰ ਦੱਸੋ। ਕਹਿੰਦਾ ਮੈਂ ਸਾਥ ਚੱਲੇ ਨਾ, ਬਿਲਕੁਲ ਮੇਰੇ ਹੱਥ ਦਿਲ 'ਤੇ ਧਰ ਕੇ ਦੇਖ ਲਿਓ, ਮੈਂ ਗਿਆ ਜਾਂ ਮਰਿਆ ਹੋਇਆ ਗਿਆ ਜਾਂ ਮੈਂ, ਅਤੇ ਮੈਂ ਖਿੱਚੂੰਗਾ ਸਾਥ, ਤੁਸੀਂ ਮੇਰੇ ਅਰਥੀ 'ਤੇ ਪਾ ਕੇ ਗੁਰੂ ਸਾਹਿਬ ਦੇ ਸਾਹਮਣੇ ਦੀ ਸ਼ਬਦ ਪੜ੍ਹਦੇ ਲੰਘਿਓ। ਬਹਾਨਾ ਬਣਾ ਲਿਆ, ਗੱਲਾਂ ਬਣਾ ਲਈਆਂ ਅਤੇ ਅਰਥੀ 'ਤੇ ਪਾ ਲਿਆ ਅਤੇ ਚੁੱਕੀ ਜਾਂਦੇ ਆ ਗੁਰੂ ਮਹਾਰਾਜ ਦਾ ਦਰਬਾਰ। ਹੁਣ ਕਿੰਨੀ ਬੇਵਿਸ਼ਵਾਸੀ ਹੈ, ਗੁਰੂ ਨੂੰ ਮਨੁੱਖ ਸਮਝਦੇ ਵੀ ਗੁਰੂ ਤਾਂ ਉਹਦਾ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਵਿਛਾਣ, ਅੰਦਰਲੀਆਂ ਗੱਲਾਂ ਸਾਰੀਆਂ ਹੀ ਜਾਣਦਾ। ਉਸ ਵੇਲੇ ਲਈ ਜਾਂਦੇ ਨੇ ਅਰਥੀ, ਡੇਢ ਦੋ ਸੌ ਬੰਦਾ ਪਿੱਛੇ ਹੋਇਆ, ਸ਼ਬਦ ਪੜ੍ਹਦੇ ਜਾਂਦੇ ਨਾਂਦੇ ਆਵਣ ਨਾਂਦੇ ਜਾਣਾ। ਮਹਾਰਾਜ ਕਹਿੰਦੇ ਇਹ ਸ਼ਬਦ ਐਂ ਤੋਂ ਪੜ੍ਹਦੇ ਜਾਂਦੇ ਨੇ, ਕੀ ਗੱਲ ਹੈ ਕਿ ਚੁੱਕਿਆ? ਕਹਿੰਦੇ ਮਹਾਰਾਜ ਇੱਕ ਗੁਰਸਿੱਖ ਵਿਚਾਰਾ, ਛੋਟੇ ਛੋਟੇ ਬੱਚੇ ਸੀ ਪਿੱਛੇ, ਮਾਂ ਬਾਪ ਜਿਹੜੇ ਸੀ ਉਹ ਬਹੁਤ ਬੁੱਢੇ ਸੀ, ਕਾਰੋਬਾਰ ਚੱਲਦਾ ਨਹੀਂ ਸੀ, ਇੱਥੇ ਦਰਸ਼ਨ ਕਰਨ ਆਇਆ ਪਾਤਸ਼ਾਹ ਚੜ੍ਹਾਈ ਕਰਕੇ। ਕਹਿੰਦੇ ਹੁਣ ਕਹਿੰਦੇ ਪਿੰਡ ਨੂੰ ਲਈ ਜਾਂਦੇ ਨੇ ਵੀ ਉੱਥੇ ਸੰਸਕਾਰ ਕਰਾਂਗੇ ਪਰਿਵਾਰ ਦੇ ਸਾਹਮਣੇ ਜਾ ਕੇ। ਮਹਾਰਾਜ ਕਹਿੰਦੇ ਐਨਾ ਬੋਝ ਚੱਕੀ ਜਾਣਗੇ ਮੋਢਿਆਂ 'ਤੇ, ਸੰਸਕਾਰ ਇਹ ਕਰਨਾ ਹੈ? ਕਹਿੰਦੇ ਅਸੀਂ ਉਹ ਕਰ ਦਿੰਦੇ ਹਾਂ ਆਪਣੇ ਸਾਹਮਣੇ। ਮਹਾਰਾਜ ਉੱਥੇ ਫੂਸ ਪਿਆ ਸੀ, ਮਹਾਰਾਜ ਕਹਿੰਦੇ ਆ ਫੂਸ ਇਕੱਠਾ ਕਰੋ, ਅਰਥੀ ਰੱਖ ਦਿਓ, ਜਾਓ ਲੰਗਰ ਚੋਂ ਲੈ ਕੇ ਆਓ। ਲੱਗ ਅੱਗ ਆ ਗਈ, ਮਹਾਰਾਜ ਕਹਿੰਦੇ ਵੀ ਆਹ ਜਿੱਧਰ ਹਵਾ ਸੀ ਨਾ ਉਲਟੇ ਪਾਸੇ ਲਵਾ ਤੀ ਵੀ ਕਿਤੇ ਜਲ ਬਣਾ ਜਾਵੇ। ਉਹ ਜਦ ਚਿੜਚਿੜ ਹੋਣ ਲੱਗੀ, ਉਹਨੇ ਕਿਹਾ ਵੀ ਹੁਣ ਤਾਂ ਕੋਈ ਤਰੀਕਾ ਹੀ ਨਹੀਂ ਹੈ, ਹੁਣ ਤਾਂ ਜਲਦੂ ਜੇ ਮੈਂ ਹੋਰ ਪਿਆ ਝਟਕਾ ਮਾਰਿਆ, ਰੱਸੀਆਂ ਜਿਹੀਆਂ ਤੋੜਤੀਆਂ ਅਤੇ ਵਿੱਚੋਂ ਉੱਠ ਕੇ ਨੱਠ ਲਿਆ, ਦੌੜਿਆ ਹੀ ਜਾਂਦਾ। ਗੁਰੂ ਮਹਾਰਾਜ ਵੀ ਬਹੁਤ ਮੁਸਕਰਾਏ, ਤਾਲੀ ਮਾਰੀ, ਕਹਿੰਦੇ ਲਓ ਵੀ ਗੁਰਸਿੱਖੋ ਤੁਸੀਂ ਤਾਂ ਸੰਸਕਾਰ ਕਰਨਾ ਸੀ, ਅਸੀਂ ਤੁਹਾਡਾ ਮੁਰਦਾ ਉਹ ਦੇਖੋ ਸਣੇ ਤੇ ਕਹਿੰਦੇ ਸੱਚਖੰਡ ਨੂੰ ਨੱਠਿਆ ਜਾ ਰਿਹਾ, ਕਹਿੰਦੇ ਲਿਆਓ ਫੜ ਕੇ ਬਿਠਾ ਲਏ ਸਾਰੇ। ਕਹਿੰਦੇ ਕਿਉਂ ਬਈ, ਤੁਹਾਡਾ ਗੁਰੂ ਨਾਲ ਕੀ ਸੰਬੰਧ ਹੋਇਆ? ਕਹਿੰਦੇ ਖਾਲ ਸਿੰਘ ਜੀ ਆ ਤਿੰਨ ਤਰ੍ਹਾਂ ਦੀ ਸਿੱਖੀ ਦੇ ਬੰਦੇ ਨੇ, ਭੇਖ ਵਾਲੇ, ਦੇਖਾ ਦੇਖੀ ਵਾਲੇ, ਹਿਰਸ ਵਾਲੇ, ਸਿਦਕ ਵਾਲੇ ਤੇ ਭਾਵਨੀ ਵਾਲੇ ਨਹੀਂ ਇਹ ਗੱਲ ਕਰ। ਸਿਦਕ ਵਾਲੇ ਨੂੰ ਗੁਰੂ ਦੇ ਬਚਨ ਦੇ ਉੱਤੇ ਪੂਰਾ ਵਿਸ਼ਵਾਸ ਹੁੰਦਾ, ਜੋ ਗੁਰੂ ਕਹਿੰਦਾ ਉਹ ਕਰਦੇ ਨੇ। ਬਾਕੀ ਤਾਂ ਐਵੇਂ ਨੇ ਸਾਰੇ ਸਿੱਖ ਨਹੀਂ ਹੋਇਆ ਕਰਦੇ। ਸਾਨੂੰ ਭੁਲੇਖਾ ਪੈਣ ਲੱਗ ਗਿਆ ਬਈ ਜਿਹਨੇ ਕੇਸ ਰੱਖ ਲਈ, ਦਾੜੀ ਰੱਖ ਲਈ, ਵੀ ਇਹ ਸਿੱਖ ਹੈ। ਸਿੱਖ ਤਾਂ ਉਨੀ ਦੇਰ ਬਣਦਾ ਹੀ ਨਹੀਂ ਜਦ ਤੱਕ ਕਿਸੇ ਗੁਰੂ ਦਾ ਮੰਤਰ ਨਾ ਲਿਆ ਜਾਵੇ। ਗੁਰੂ ਘਰ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ ਦਾ, ਗੁਰੂ ਨਾਨਕ ਦਾ ਸਿੱਖ ਉਹੀ ਹੈ ਜਿਹਨੇ ਪੰਜ ਪਿਆਰਿਆਂ ਤੋਂ ਆ ਕੇ ਅੰਮ੍ਰਿਤ ਛਕ ਲਿਆ ਤੇ ਨਾਮ ਲੈ ਲਿਆ, ਦਾਖਲ ਹੋ ਗਿਆ। ਉਹਨੂੰ ਸਿੱਖੀ ਚ ਦਾਖਲਾ ਮਿਲਦਾ। ਫਿਰ ਸਿੱਖੀ ਕਮਾਉਣੀ ਤਾਂ ਔਖੀ ਹੈ, ਸਿੱਖੀ ਦੀ ਕਮਾਈ ਤਾਂ ਗਾਂ ਸ਼ੁਰੂ ਹੋਣੀ ਹੈ, ਪਹਿਲਾਂ ਦਾਖਲਾ। ਉਹ ਨਾਮ ਦੇਣਾ ਪੰਜ ਪਿਆਰਿਆਂ ਨੇ, ਉਦੋਂ ਬਾਅਦ ਕਮਾਈ ਚੱਲਣੀ ਹੈ। ਉਹ ਜੇ ਸਿੱਖ ਅੰਮ੍ਰਿਤ ਛਕ ਕੇ ਉੱਥੇ ਹੀ ਟਿਕ ਗਿਆ, ਫਿਰ ਉਹਨੇ ਗਾਂ ਤਾਂ ਤਿਆਰੀ ਨਾ ਕਰੀ, ਇੰਨਾ ਤਾਂ ਹੋ ਗਿਆ, ਮੈਨੂੰ ਬੁਰਾ ਨਾ ਰਿਹਾ, ਚੱਲਣਾ ਤਾਂ ਗਾਂ ਸੀ ਹੋਰ ਅੱਗੇ, ਇੱਥੇ ਹੀ ਰੁਕ ਗਿਆ। ਮਹਾਰਾਜ ਕਹਿੰਦੇ ਬਹੁਤ ਸਾਰੇ ਐਸੇ ਨੇ ਆਪਾਂ ਵੀ ਜਾਣਦੇ ਹਾਂ, ਗੁਰੂ ਨਾਲ ਜੁੜੇ ਨਹੀਂ ਹੈ ਤਾਂ ਸਿੱਖੀ ਦਾ ਠੇਕੇਦਾਰ ਬਣੇ ਫਿਰਦੇ ਨੇ, ਰੋਲ ਪਾਉਂਦੇ ਲੋਕਾਂ ਦੇ ਨਾਲ। ਤੁਸੀਂ ਆਪ ਤਾਂ ਸਿੱਖ ਜਾਂ ਮੈਂ ਚੰਡੀਗੜ੍ਹ ਗਿਆ, ਉਹ ਕਮੇਟੀਆਂ ਜਿਹੜੀਆਂ ਸੀ, ਇੱਕ ਵਾਰੀ ਸਾਰੇ ਬੈਠੇ, ਮੈਂ ਤੁਸੀਂ ਕਿੰਨਿਆਂ ਨੇ ਅੰਮ੍ਰਿਤ ਛਕਿਆ, ਕੋਈ ਵੀ ਨਾ ਉੱਠਿਆ। ਮੈਂ ਤੁਸੀਂ ਸਾਰੇ ਹੀ ਨਗੁਰੇ ਤੇ ਗੁਰਦੁਆਰੇ ਦਾ ਪ੍ਰਬੰਧ ਕਰ ਰਹੇ ਹਾਂ, ਤੁਹਾਡਾ ਹੱਕ ਕੀ ਹੈ? ਇਹ ਤਾਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ, ਉਹਨਾਂ ਦਾ ਜਿਹਨਾਂ ਨੇ ਅੰਮ੍ਰਿਤ ਛਕ ਲਿਆ ਇਸ ਨੂੰ ਗੁਰੂ ਧਾਰਨ ਕਰ ਲਿਆ। ਮੱਥੇ ਟੇਕਣ ਨਾਲ ਤਾਂ ਗੁਰੂ ਨਹੀਂ ਬਣਦਾ, ਵਿਆਸਾ ਚਲੇ ਜਾਓ ਮੱਥੇ ਟੇਕੀ ਜਾਓ, ਜਦ ਤੱਕ ਰਾਧਾ ਸਵਾਮੀਆਂ ਦਾ ਨਾਂ ਨਹੀਂ ਲੈਂਦੇ, ਰਾਧਾ ਸਵਾਮੀ ਕਿਵੇਂ ਬਣਜੂ? ਉਹ ਤਾਂ ਉਹੀ ਬਣੂਗਾ ਜਿਹਨੇ ਉਹਨਾਂ ਦਾ ਨਾਮ ਲੈ ਲਿਆ, ਨਾਮਧਾਰੀ ਉਹੀ ਬਣੇਗਾ ਜਿਹਨਾਂ ਨੇ ਗੁਰੂ ਤੋਂ ਨਾਮ ਲੈ ਲਿਆ। ਇਸ ਤਰ੍ਹਾਂ ਦੇ ਨਾਲ ਸਾਰੇ ਨਹੀਂ ਹੈ ਭਾਗੀ ਵਾਲਾ ਅੰਮ੍ਰਿਤ ਛਕੋ, ਸਾਰਿਆਂ ਨੇ ਛਕ ਲਿਆ, ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਤੇ 4500 ਬੰਦੇ ਨੂੰ ਉੱਥੇ ਅੰਮ੍ਰਿਤ ਛਕਾਇਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਆ ਤੈਨੂੰ ਵਿਸ਼ਵਾਸ ਤਾਂ ਹੈ ਨਾ, ਬਾਣੀ ਦਾ ਤੂੰ ਅਰਥ ਕਰਦਾ। ਮਹਾਰਾਜ ਹੱਥ ਪੈਰ ਤਾਂ ਮਾਰਨੇ ਪੈਂਦੇ ਨੇ, ਆਪ ਹੀ ਕਹਿੰਦੇ ਹੋ ਬਈ ਤੁਕ ਤਾਂ ਠੀਕ ਕਹਿੰਦੀ ਹੈ ਤੇ ਮਨੁੱਖ ਦਾ ਵੀ ਕੋਈ ਫਰਜ਼ ਬਣਦਾ। ਕਹਿੰਦੇ ਫਿਰ ਇਹ ਫਰਜ਼ ਫੁਰਜ਼ ਨਹੀਂ, ਗੁਰੂ ਦੀ ਬਾਣੀ ਤੇ ਤਾਂ 100% ਵਿਸ਼ਵਾਸ ਕਰਨਾ ਪੈਂਦਾ। ਚੰਗਾ ਸਾਡੀ ਚਿੱਠੀ ਲੈ ਜਾ, ਗੁਰਸਿੱਖਾਂ ਦਾ ਕੋਈ ਨਗਰ ਸੀ, ਸਰਦਾਰ ਨੂੰ ਚਿੱਠੀ ਦਿੱਤੀ ਵੀ ਆਹ ਜਿਹੜਾ ਬੰਦਾ ਹੈ, ਜਾ ਕੇ ਇਹਨੇ ਚਿੱਠੀ ਦਿੱਤੀ, ਉਹਦੇ 'ਚ ਲਿਖਿਆ ਹੋਇਆ ਵੀ ਇਹ ਬੰਦੇ ਨੂੰ 9 ਮਹੀਨੇ ਨਹੀਂ ਜਾ ਦੇਣਾ, ਇਹ ਤੇ ਧਰਮਸ਼ਾਲਾ 'ਚ ਗੁਰਦੁਆਰੇ 'ਚ ਕਥਾ ਕਰਾਓ, ਪਹਿਰਾ ਲਾ ਕੇ ਰੱਖੋ, ਚਲਿਆ ਨਾ ਜਾਵੇ, ਦੇਖੋ ਚੌਕਸੀ ਵਰਤੋ। ਚਿੱਠੀ ਪੜ੍ਹ ਕੇ ਸੁਣਾ ਤੀ, ਕਹਿੰਦੇ ਗੁਰਸਿੱਖਾ ਤੇਰੇ ਵਾਸਤੇ ਹੁਕਮ 9 ਮਹੀਨੇ ਦਾ, ਜੇ ਤਾਂ ਤੈਂ ਭਲੀ ਭਾਂਤ ਰਹਿਣਾ ਤਾਂ ਬਹੁਤ ਵਧੀਆ, ਨਹੀਂ ਤਾਂ ਪਿਆਰਿਆ ਰਾਤ ਨੂੰ ਤੈਨੂੰ ਅਸੀਂ ਬੰਦ ਕਰ ਦਿਆ ਕਰਾਂਗੇ, ਪਹਿਰੇ ਤੇਰੇ ਤੇ ਲੱਗੇ ਨੇ ਦਿਨ ਵਿੱਚ, ਜਾ ਤੂੰ ਸਕਦਾ ਨਹੀਂ ਕਿਤੇ ਵੀ, ਹਰ ਵਕਤ ਪਹਿਰਾ ਤੇਰੇ ਨਾਲ ਰਹਿਣਾ। ਤੇ ਇਹਦੇ ਵਿੱਚ ਲਿਖਿਆ ਹੋਇਆ ਵੀ ਕਥਾ ਕਰੂਗਾ, ਇਹ ਕਥਾ ਸੁਣੋ। ਇਹ ਤੇ ਕਹਿੰਦਾ ਬਾਬਾ ਗੁਰੂ ਹੈ, ਕਹਿੰਦਾ ਮੇਰੇ ਬੱਚਿਆਂ ਨੂੰ ਮਰਨ ਨੂੰ ਤਿਆਰ ਹੋ ਗਿਆ। ਇਹ ਕਾਹਦਾ ਗੁਰੂ ਹੋਇਆ? ਕਹਿੰਦੇ ਹੁਣ ਤਾਂ ਕੁਛ ਕਹੀ ਜਾ। ਖੈਰ ਉਸ ਥਾਂ ਤੇ ਰਹਿਣਾ ਸ਼ੁਰੂ ਕਰ ਦਿੱਤਾ, ਉਦਾਸ ਰਿਹਾ ਕਰੇ ਕਿ ਮੇਰੇ ਤਾਂ ਬੱਚੇ ਮਰ ਗਏ ਹੋਣੇ ਭੁੱਖੇ, ਮੇਰਾ ਤਾਂ ਪਿੰਡ ਜਿਹੜਾ ਉਹ ਮਜ਼ਦੂਰੀ ਮਸਾ ਦਿੰਦਾ ਹੈ, ਉਹਨਾਂ ਨੂੰ ਕਿਹੜਾ ਦਊਗਾ, ਕਿਹੜਾ ਪਾਲੂਗਾ? ਉਧਰਲੇ ਪਾਸੇ ਕੀ ਹੋਇਆ? ਜਦ ਦੇਖਿਆ ਵੀ ਸਿੱਖ ਆਇਆ ਨਹੀਂ ਹੈ, ਕਹਿਣ ਲੱਗੇ ਇਹਨਾਂ ਦੇ ਤਾਂ ਪ੍ਰਸ਼ਾਦ ਪਾਣੀ ਵੀ ਨਹੀਂ, ਇੱਕ ਬੋਰੀ ਕਣਕ ਦੀ ਘਰ ਦੀ ਇਕੱਠੀ। ਉਹਦੇ ਨਾਲ ਗੁਜ਼ਾਰਾ ਚੱਲਦਾ ਗਿਆ, ਲੜਕੀ ਜਵਾਨ ਸੀ, ਕਹਿਣ ਲੱਗੀ ਬੇਬੇ ਕਿੰਨੀ ਕੁ ਦੇਰ ਤੱਕ ਆਪਾਂ ਕਰਾਂਗੇ? ਬਾਪੂ ਤਾਂ ਲੱਗਿਆ ਸੇਵਾ ਕਰਨ ਗੁਰੂ ਘਰ ਦੀ, ਤੇ ਆਪਾਂ ਕੋਈ ਕੰਮ ਕਰੀਏ ਕਿਸੇ ਦਾ, 4 ਪੈਸੇ ਲਿਆਵਾਂਗੇ, ਆਪਣਾ ਗੁਜ਼ਾਰਾ ਹੋ ਜਾਇਆ ਕਰੂ। ਉਹ ਵੱਡੇ ਸਰਦਾਰ ਦੇ ਉਸ ਪਿੰਡ ਦਾ ਜਿਹੜਾ ਚੌਧਰੀ ਸੀ ਉਹਦੇ ਕੋਲ ਗਏ, ਉਹ ਬੀਬੀ ਕਹਿਣ ਲੱਗੀ ਭਾਈ ਸਾਡੇ ਘਰ ਬੜਾ ਕੰਮ ਹੈ, ਵਿਆਹ ਹੈ ਸਾਡੀ ਲੜਕੀ ਦਾ 1-2 ਮਹੀਨੇ, ਤੇ ਤੁਸੀਂ ਅਨਾਜ ਠੀਕ ਕਰੋ, ਦਾਲਾਂ ਵਗੈਰਾ ਠੀਕ ਕਰੋ, ਘਰ ਲਿਪੋ, ਹੋਰ ਸਫਾਈ ਕਰੋ। ਕਹਿੰਦੇ ਬੜੀ ਲੋੜ ਹੈ, 2 ਜਣੀਆਂ ਲੱਗ ਜਾਓ, 1-2 ਦਿਨ ਕੰਮ ਕਰਨ ਤੋਂ ਬਾਅਦ ਘਰ ਲਿਪਣ ਵਾਸਤੇ ਮਿੱਟੀ ਲੈਣ ਗਈਆਂ ਤੇ ਉੱਥੇ ਜਾ ਕੇ ਗੱਲ ਤਹੀ ਮਾਰੀ, ਥੋੜ੍ਹੀ ਜਿਹੀ ਮਿੱਟੀ ਪੁੱਟੀ, ਖੜਕਾ ਹੋਇਆ। ਲੜਕੀ ਕਹਿੰਦੀ ਬੇਬੇ ਕੁਛ ਖੜਕਦਾ? ਕਹਿੰਦੀ ਹੌਲੀ ਹੌਲੀ ਕੱਦ ਜਾ, ਕੱਢਿਆ ਤਾਂ ਇੱਕ ਗਾਜਰ ਨਿਕਲਿਆ, ਮੋਹਰਾਂ ਦੀ ਭਰੀ ਹੋਈ ਸੋਨੇ ਦੀ, ਚੱਕ ਕੇ ਲਿਆਈਆਂ। ਲਿਆ ਕੇ ਕਹਿਣ ਲੱਗੀ ਬੀਬੀ ਆ ਸਾਨੂੰ ਲੱਭੀ ਹੈ। ਉਹ ਕਹਿੰਦੇ ਦੇਖੋ ਥੋਤੇ ਕੋਈ ਚੋਰ ਚਕਾਰ ਲੈ ਜੂ, ਤੁਹਾਨੂੰ ਖਰਚਣਾ ਨਹੀਂ ਆਉਂਦਾ, ਮੈਂ ਖਰਚੂ ਇਹਨੂੰ। ਉਹਨੇ ਸੱਤ ਅੱਠ ਖੂਹਾਂ ਦੀ ਜ਼ਮੀਨ ਲੈ ਕੇ ਦੇ ਡੰਗਰ ਲੈ ਤੇ, ਅਤੇ ਨਾਲ ਉਸਨੇ ਮਿਹਨਤ ਕਰਕੇ ਕਿਹਾ ਘਰ ਪਾ ਲਓ ਵਧੀਆ, ਬੇਅੰਤ ਧਨ ਮਿਲ ਗਿਆ, ਦਮੰਜਲਾ ਘਰ ਪਾ ਲਿਆ, ਦੂਰੋਂ ਹੀ ਨਜ਼ਰ ਆਵੇ, ਕਾਰੋਬਾਰ ਚੱਲ ਪਿਆ। ਉਹਦੇ ਬਾਅਦ ਜਦ ਨੌ ਮਹੀਨੇ ਲੰਘੇ ਤਾਂ ਉਹਨਾਂ ਨੇ ਕਿਹਾ, ਸਰੋਪਾ ਦਿੱਤਾ ਵੀ ਲੈ ਵੀ ਗੁਰਸਿੱਖਾ, ਗੁੱਸੇ ਸਾਡੇ ਨਾਲ ਨਾ ਹੋਈ, ਅਸੀਂ ਤਾਂ ਗੁਰੂ ਦਾ ਹੁਕਮ ਮੰਨਿਆ ਅਤੇ ਹੁਣ ਤੂੰ ਜਾ ਸਕਦਾ, ਗੁੱਸੇ ਸਾਡੇ ਨਾਲ ਨਾ ਹੋਈ, ਅਸੀਂ ਤਾਂ ਗੁਰੂ ਦਾ ਹੁਕਮ ਮੰਨਿਆ ਅਤੇ ਹੁਣ ਤੂੰ ਜਾ ਸਕਦਾ ਜਿੱਥੇ ਤੇਰਾ ਜੀ ਕਰਦਾ, ਅਤੇ ਅਸੀਂ ਤਾਂ ਤੈਨੂੰ ਸਲਾਹ ਦਿੰਦੇ ਹਾਂ ਤੂੰ ਆਪਣੇ ਘਰ ਜਾ। ਕਹਿੰਦਾ ਘਰ ਉੱਥੇ ਕੌਣ ਗਿਆ, ਉਹ ਤਾਂ ਮਰਮੁਰ ਚੁੱਕੇ ਹੋਣੇ ਨੇ ਸਾਰੇ, ਕਿਸੇ ਨੇ ਜਾਲੇ ਵੀ ਨਹੀਂ ਆਉਣੇ, ਸੰਸਕਾਰ ਵੀ ਨਹੀਂ ਕਰਿਆ ਹੋਣਾ। ਮੈਂ ਜਾਣਦਾ ਆਪਣੇ ਪਿੰਡ ਨੂੰ, ਸਾਡਾ ਪਿੰਡ ਕਿਹਾ ਜੇ, ਉਹ ਤਾਂ ਮਨਮੁਖ ਲੋਕ ਨੇ, ਉਹ ਨਹੀਂ ਮੰਨਦੇ ਹੈਗੇ। ਕਹਿੰਦੇ ਤੂੰ ਜਾ ਕੇ ਤਾਂ ਦੇਖ ਲੈ, ਜਿਸ ਵਕਤ ਆਇਆ ਕੀ ਦੇਖਦਾ, ਉਹ ਕੱਚੀ ਕੌੜੀ ਦੀ ਥਾਂ ਤੇ ਦਵੰਜਲਾ ਘਰ ਬਣਿਆ ਹੋਇਆ। ਕਹਿੰਦਾ ਲੈ ਬਈ, ਘਰ ਵਾਲੀ ਵੀ ਮਰ ਗਈ, ਬੱਚੇ ਵੀ ਮਰ ਗਏ ਤੇ ਮੇਰਾ ਤਾਂ ਥਾਂ ਵੀ ਰੋਕ ਲਿਆ। ਇਸ ਇਰਾਦੇ ਨਾਲ ਵੀ ਕਿਹਨੇ ਰੋਕਿਆ ਪੁੱਛਣ ਵਾਸਤੇ, ਗਾਂ ਵਧਿਆ ਤਾਂ ਬੱਚਾ ਖੇਲਦਾ। ਕਹਿੰਦਾ ਬੱਚਾ ਤਾਂ ਹੈਗਾ, ਉਹ ਬੱਚਾ ਪੌੜੀਆਂ ਚੜ੍ਹਨ ਲੱਗ ਗਿਆ ਕੋਠੇ ਤੇ, ਇਹ ਵੀ ਨੱਠ ਕੇ ਗਿਆ ਵੀ ਪਤਾ ਕਰਾਂ ਬੱਚੇ ਤੇ ਵੀ ਮਾਂ ਕਿੱਥੇ ਹੈ, ਬੱਚੇ ਬਾਕੀ ਪਰਿਵਾਰ ਕਿੱਥੇ ਹੈ। ਇਹ ਪੌੜੀਆਂ ਚੜ੍ਹ ਗਿਆ, ਬੱਚਾ ਚੜ੍ਹ ਗਿਆ, ਇਹ ਵੀ ਚੜ੍ਹ ਕੇ ਉਹਦੇ ਚੁਬਾਰੇ ਜਿਹੜਾ ਸੀ ਵੀ ਫਸਟ ਫਲੋਰ ਉਹਦੇ ਦਰਵਾਜ਼ੇ ਤੇ ਪਹੁੰਚ ਗਿਆ, ਬੱਚਾ ਮਾਂ ਕੋਲ ਪਹੁੰਚ ਗਿਆ, ਉੱਚੀ ਉੱਚੀ ਸਾਹ ਚੜਿਆ। ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਫੇਰ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਉਹ ਕਹਿਣ ਲੱਗੀ, ਕਹਿੰਦੀ ਤੂੰ ਛੁੱਟੀ ਲੈ ਕੇ ਆਇਆ, ਬਹੁਤ ਐਸਾ ਵਧੀਆ ਕਰਿਆ। ਕਹਿੰਦਾ ਮੈਂ ਛੁੱਟੀ ਲੈ ਕੇ ਆਇਆ, ਮੈਂ ਤਾਂ ਕੈਦ ਸੀ ਨੌ ਮਹੀਨੇ ਬਾਅਦ ਤੇ ਫਲਾਣੇ ਪਿੰਡ। ਸਾਰੀ ਗੱਲ ਦੱਸੀ, ਕਹਿੰਦੀ ਜਾ ਤੂੰ ਗੁਰੂ ਦੀ ਸੇਵਾ ਕਰ, ਆਦੇਸ਼ ਤਾਂ ਗੁਰੂ ਨੇ ਕੀ ਕਰਦਾ ਤੇਰੇ ਪਿੱਛੋਂ, ਤੈਨੂੰ ਭਰੋਸਾ ਨਹੀਂ ਹੈ। ਵਾਪਸ ਆ ਗਿਆ। ਮਹਾਰਾਜ ਕਹਿੰਦੇ, ਕਿਉਂ ਬਈ ਗੁਰਸਿੱਖਾ, ਫੇਰ ਸਮਝ ਉਸ ਬਾਣੀ ਨੂੰ, ਫੇਰ ਸੁਣਾ ਸਾਨੂੰ। ਕਹਿੰਦਾ ਮਹਾਰਾਜ ਮੈਂ ਕੀ ਸੁਣਾਉਣੀ ਹੈ, ਬਾਣੀ ਤਾਂ ਸੱਤ ਸੱਤ ਹੈ, ਸੱਤ ਕਰਕੇ ਮੰਨੋ, ਜਿਹੜਾ ਸੱਤ ਕਰਕੇ ਮੰਨੇਗਾ ਉਹਨੂੰ ਫਲ ਮਿਲੇਗਾ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਰੂਪਮ ਬਾਣੀ, ਗਾਵਿਆ ਸੁਣਿਆ ਅਰਥਨ ਕਾ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ, ਸੱਤ ਸੱਤ ਕਰ ਮੰਨ। ਸੋ ਤੀਸਰਾ ਭਰੋਸਾ ਹੋਇਆ ਕਰਦਾ ਗੁਰੂ ਦੇ ਬਚਨਾਂ ਤੇ, ਜਿਹਨੂੰ ਬਾਣੀ ਕਹਿੰਦੇ, ਸੱਤ ਸ਼ਾਸਤਰ ਤੇ। ਚੌਥਾ ਹੋਇਆ ਕਰਦਾ ਮੰਤਰ ਤੇ ਭਰੋਸਾ, ਜਿਹੜਾ ਮੰਤਰ ਗੁਰੂ ਨੇ ਦੇਤਾ ਉਹੀ ਕਾਰਜੂ। ਇਹ ਨਹੀਂ ਵੀ ਸਾਡੇ ਵਾਲਾ ਮੰਤਰ ਕਮਜ਼ੋਰ ਹੈ, ਹੁਣ ਫਲਾਣੇ ਵਾਲਾ ਮੰਤਰ ਲਈਏ, ਉਹ ਤੇਜ਼ੀ ਨਾਲ ਕੰਮ ਦੇ। ਕੰਮ ਤਾਂ ਤੁਹਾਡੇ ਭਰੋਸੇ ਨੇ ਕਰਨਾ, ਜੋ ਮੰਤਰ ਮਿਲ ਗਿਆ ਉਹਦੇ ਉੱਤੇ ਭਰੋਸਾ ਲਿਆਓ, ਉਸੇ ਨੇ ਤਾਰ ਦੇਣਾ। ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਦਾ ਰੱਬ ਦੇ ਉੱਤੇ ਵੀ ਭਰੋਸਾ ਹੋ ਗਿਆ, ਮਾਂ ਦੇ ਬਚਨਾਂ ਤੇ ਵੀ ਭਰੋਸਾ ਹੋ ਗਿਆ, ਕੁਰਾਨ ਸ਼ਰੀਫ ਤੇ ਵੀ ਭਰੋਸਾ ਹੋ ਗਿਆ, ਪ੍ਰਤੀਤ ਹੋ ਗਈ। ਤੇ ਮਾਂ ਕਹਿਣ ਲੱਗੀ, ਬੇਟਾ ਨਮਾਜ਼ਾਂ ਦਾ ਤੂੰ ਪੜ੍ਹਦਾ, ਪਰ ਤੂੰ ਤਸਵੀ ਫੇਰਿਆ ਕਰ ਅੱਲਾਹ ਦੇ ਨਾਮ ਦੀ। ਕਹਿੰਦਾ ਮਾਤਾ, ਅੱਲਾਹ ਕੀ ਦਊਗਾ ਫਿਰ ਮੈਨੂੰ, ਬੱਚਾ ਸੀ 5 ਸਾਲ ਦਾ, ਉਹ ਸ਼ੱਕਰ ਖਾਂਦਾ ਹੁੰਦਾ, ਜਿੱਥੋਂ ਇਹਦਾ ਨਾਂ ਸ਼ੱਕਰਗੰਜ ਪਿਆ। ਉਹ ਕਹਿੰਦੀ, ਉਹ ਸ਼ੱਕਰ ਦਿਆ ਕਰੋ, ਤੂੰ ਅੱਖਾਂ ਵੀਚ ਕੇ ਬੈਠੀ, ਹੱਥ ਨਹੀਂ ਖੋਲਣੀ, ਤਾਂ ਆਹ ਜਿਹੜਾ ਆਸਣ ਹੈ ਨਾ ਤੇਰੇ ਥੱਲੇ, ਇਹਦੇ ਹੇਠਾਂ ਦੇਖ ਲਿਆ ਕਰੀ, ਉੱਥੇ ਸ਼ੱਕਰ ਪਈ ਹੋਇਆ ਕਰੀ। ਸੋ ਜਿਸ ਵਕਤ ਮਾਂ ਨੇ ਬਿਠਾ ਦੇਣਾ, ਉਸ ਵੇਲੇ ਤੁਰਦੀ ਫਿਰਦੀ ਨੇ ਇੱਕ ਪੁੜੀ ਰੱਖ ਦੇਣੀ ਸ਼ੱਕਰ ਦੀ ਭਰ ਕੇ। ਜਦ ਉਹਨੇ ਆਪਣਾ ਚੱਕਣਾ ਆਸਣ, ਉਸ ਵੇਲੇ ਉਹਨੂੰ ਪੂੜੀ ਮਿਲ ਜਾਣੀ, ਭਰੋਸਾ 100% ਹੋ ਗਿਆ। ਇੱਕ ਦਿਨ ਮਾਤਾ ਬਾਹਰ ਗਈ ਹੋਈ ਹੈ, ਟਾਈਮ ਤੇ ਆਈ ਨਾ, ਜਦ ਆਈ ਬਾਬਾ ਫਰੀਦ ਖੇਲਦਾ ਫਿਰਦਾ। ਕਹਿੰਦੀ, ਫਰੀਦਾ ਅੱਜ ਤਾਂ ਤਸਵੀ ਫੇਰੀ? ਕਹਿੰਦਾ, ਹਾਂ ਮਾਤਾ, ਮੈਂ ਖੂੰਡੀ ਨਾਲ ਲਾ ਲਈ ਸੀ ਤਸਵੀ ਕੀਲੇ ਤੋਂ, ਤੇ ਆਸਣ ਵੀ ਮੈਂ ਚੱਕ ਲਿਆ ਸੀ। ਕਹਿੰਦੀ, ਫੇਰ ਸ਼ੱਕਰ? ਕਹਿੰਦੀ, ਸ਼ੱਕਰ ਉਂਗਲੀ ਫੜਦੀ ਮਾਂ ਦੀ। ਕਹਿੰਦਾ, ਆ ਤੈਨੂੰ ਦਿਖਾਵਾਂ। ਸਾਰੇ ਹੀ ਭਾਂਡੇ ਭਰੇ ਪਏ ਨੇ, ਪਰ ਭਾਂਡੇ ਭਰਤੇ। ਕਹਿੰਦਾ, ਮਾਤਾ ਅੱਜ ਤਾਂ ਇੰਨੀ ਸ਼ੱਕਰ, ਮੇਰੇ ਆਸਣ ਸਾਰਾ ਹੀ ਸ਼ੱਕਰ ਦਾ ਹੀ ਬਣ ਗਿਆ। ਉਸ ਦਿਨ ਤੋਂ ਉਹਦਾ ਨਾਂ ਸ਼ੱਕਰਗੰਜ ਪੈ ਗਿਆ। ਮਾਂ ਨੇ ਸਮਝ ਲਿਆ ਬਈ ਇਹਦਾ ਸ਼ਬਦ ਤੇ ਭਰੋਸਾ, ਸ਼ਬਦ ਸਿੱਧ ਹੋ ਗਿਆ। ਫੇਰ ਪਰਖਿਆ, ਕਹਿੰਦੀ ਬਾਬਾ, ਕਹਿੰਦੀ ਫਰੀਦਾ, ਅੱਜ ਆਪਣੇ ਘਰ ਰਾਸ਼ਨ ਹੀ ਇੱਕ ਡੰਗ ਦਾ ਰਾਸ਼ਨ ਮੰਗੀ ਤੂੰ ਅੱਲਾ ਤੇ, ਤਸਵੀ ਫੇਰ ਕੇ ਤਸਵੀ ਫੇਰੀ ਹੈ ਤੇ ਬਾਗ ਕਹਿੰਦਾ ਹੇ ਅੱਲਾ ਤਾਲਾ, ਇੱਕ ਡੰਗ ਦਾ ਰਾਸ਼ਨ ਸਾਡੇ ਘਰ ਚਾਹੀਦਾ। ਥੋੜ੍ਹੀ ਦੇਰ ਬਾਅਦ ਕੀ ਦੇਖਦਾ ਗੱਡਾ ਭਰਿਆ ਹੋਇਆ ਆ ਗਿਆ, ਉਹ ਬੋਰੀਆਂ ਰੱਖਣ ਲੱਗ ਗਏ। ਕਹਿੰਦੇ ਫਰੀਦਾ ਕਿੱਥੇ ਰੱਖੀਏ? ਉਹ ਕਹਿੰਦਾ ਇਹ ਤਾਂ ਤੁਸੀਂ ਕਿਸੇ ਹੋਰ ਦੇ ਘਰੋਂ ਰੱਖਣੀ ਆਉਣੀ ਆ, ਮੈਂ ਤਾਂ ਇੱਕ ਡੰਗ ਦਾ ਰਾਸ਼ਨ ਮੰਗਿਆ। ਉਹ ਕਹਿੰਦਾ ਤਾਂ ਇਹ ਤਾਂ ਨਹੀਂ ਗਿਆ ਵੀ ਸਾਡੇ ਇੱਕ ਡੰਗ ਦਾ, ਇਹ ਤਾਂ ਰੱਬ ਦਾ ਡੰਗ ਹੈ, ਉਹ ਜਿੱਡਾ ਬੜਾ ਰੱਬ ਉੱਡਾ ਹੀ ਉਹਦਾ ਡੰਗ ਲਿਆ ਕੇ ਘਰ ਭਰਤਾ। ਮਾਤਾ ਆਈ, ਕਹਿੰਦੇ ਫਰੀਦਾ ਰਾਸ਼ਨ ਮੰਗਿਆ। ਕਹਿੰਦਾ ਮਾਂ ਥਾਂ ਨਹੀਂ ਘਰ 'ਚ ਰੱਖ ਲੰਘਣ, ਰਾਸ਼ਨ ਏ ਰਾਸ਼ਨ ਹੋਇਆ ਪਿਆ। ਮਾਂ ਨੇ ਸਮਝ ਲਿਆ ਬਈ ਬੱਚਾ ਜਿਹੜਾ ਹੈ ਇਹਦਾ ਸ਼ਬਦ ਜਿਹੜਾ ਹੈ ਉਹ ਸਿੱਧ ਹੋ ਚੁੱਕਿਆ। ਉਸ ਵੇਲੇ ਬਾਬਾ ਫਰੀਦ ਨੂੰ ਸਾਧੂ ਸੰਤਾਂ ਕੋਲ ਭੇਜਦੀ ਰਹੀ, 18 ਸਾਲ ਦਾ ਹੋ ਗਿਆ। ਇੱਕ ਦਿਨ ਮਾਂ ਨੇ ਕਿਹਾ, ਕਹਿੰਦੀ ਬੇਟਾ ਦੇਖ, ਰੱਬ ਮਿਲਣਾ ਬੜਾ ਔਖਾ, ਰੱਬ ਦੇ ਮਿਲਣ ਵਾਸਤੇ ਸਾਨੂੰ ਇਹ ਦੇਹ ਪ੍ਰਾਪਤ ਹੋਈ ਹੈ। ਜੇ ਰੱਬ ਨੂੰ ਨਾ ਮਿਲੇ ਦੇਹ ਵਿਰਥਾ ਚਲੀ ਜਾਣੀ ਹੈ। ਫਰੀਦਾ ਮੇਰੀ ਭੁੱਖ ਨੂੰ ਵੀ ਦਾਲ ਲੱਗੇ, ਤੂੰ ਜਾ ਜੰਗਲਾਂ ਦੇ ਅੰਦਰ ਜਾ ਕੇ ਤਪ ਕਰ, ਤਪੱਸਿਆ ਕਰਕੇ ਰੱਬ ਨੂੰ ਪ੍ਰਸੰਨ ਕਰ, ਰੱਬ ਤੇਰੇ ਉੱਤੇ ਰੀਝ ਜਾਏਗਾ ਤੇ ਤੈਨੂੰ ਦਰਸ਼ਨ ਦੇਵੇਗਾ। ਜਿੰਨਾ ਕੁ ਮਾਂ ਜਾਣਦੀ ਸੀ ਓਨੀ ਕੁ ਮਾਂ ਨੇ ਗੱਲ ਕਰ ਦਿੱਤੀ ਕਿ ਜਿਸ ਵਕਤ ਬਾਬਾ ਫਰੀਦ ਤੁਰਨ ਵਾਸਤੇ ਤਿਆਰ ਹੋਇਆ, ਕਹਿੰਦੀ ਫਰੀਦਾ ਤਿੰਨ ਮੇਰੇ ਬਚਨ ਮੰਨੀ ਬੇਟਾ। ਕਹਿਣ ਲੱਗਿਆ, ਦੱਸੋ ਮਾਂ ਜੀ ਕਿਹੜਾ ਕਿਹੜਾ ਬਚਨ ਮੰਨਦਾ? ਕਹਿੰਦੀ ਇੱਕ ਤਾਂ ਤੂੰ ਕਿਲੇ 'ਚ ਨਹੀਂ, ਦੂਸਰਾ ਗਦੈਲਿਆਂ ਤੇ ਸੋਈ ਮਖਮਲ ਦੇ ਗਦੈਲਿਆਂ, ਤੀਸਰਾ ਤੂੰ 36 ਪ੍ਰਕਾਰ ਦੇ ਭੋਜਨ ਖਾਈ। ਹੈਰਾਨ ਹੋ ਗਿਆ, ਕਹਿੰਦਾ ਮਾਤਾ ਭੇਜਦੀ ਆ ਮੈਨੂੰ ਜੰਗਲਾਂ 'ਚ ਜਿੱਥੇ ਰੋਟੀ ਮਿਲਣੀ ਮੁਸ਼ਕਲ ਹੈ ਤੇ ਤੂੰ ਕਹਿੰਦੀ ਆ 36 ਪ੍ਰਕਾਰ ਦੇ ਭੋਜਨ ਖਾਈ, ਉੱਥੇ ਪੈਣ ਨੂੰ ਮਿਲਣਾ ਕੁਛ ਕੁ ਨਹੀਂ ਮਿਲਣਾ, ਭੁੱਜੇ ਹੀ ਪੈਣਾ, ਕੀੜੇ ਲੜਨੇ ਨੇ ਸੁੱਤੇ ਪਏ ਦੇ, ਤੇ ਉੱਥੇ ਤੂੰ ਕਹਿੰਦੀ ਆ 36 ਪ੍ਰਕਾਰ ਦੇ ਭੋਜਨ ਖਾਈ, ਤੇ ਫਿਰ ਮੈਨੂੰ ਗਟੈਲਿਆਂ ਤੇ ਪੈਣ ਵਾਸਤੇ ਕਹਿੰਦੀ ਹੈ, ਪੁੰਜੇ ਸੌਣਾ ਹੈ, ਖਾਣ ਨੂੰ ਪਤਾ ਨਹੀਂ ਕਿਹਾ ਜਿਹਾ ਮਿਲਣਾ ਕਿ ਨਹੀਂ ਮਿਲਣਾ। ਇਹ ਮਾਤਾ ਮੈਂ ਤੇਰੇ ਬਚਨ ਕਿਵੇਂ ਕਮਾਵੇਗਾ ਕਮਾਵਾਂਗਾ? ਮਾਤਾ ਕਹਿਣ ਲੱਗੀ, ਬੇਟਾ ਜਿਹਨਾਂ ਲੋਕਾਂ ਨੇ ਤਾਂ ਜਾਣਾ, ਉਹਨਾਂ ਨੇ ਖੋਲ੍ਹ ਕੇ ਗੱਲ ਨਹੀਂ ਕਰਨੀ, ਲੰਬੇ ਚੌੜੇ ਭਾਸ਼ਣ ਨਹੀਂ ਦੇਣੇ, ਉਹਨਾਂ ਨੇ ਰਮਜ਼ ਮਾਰਨੀ ਹੈ, ਸਮਝਣਾ ਤੇਰਾ ਤੂੰ। ਕਹਿੰਦੀ ਮੈਂ ਤਾਂ ਤੈਨੂੰ ਰਮਜ਼ ਮਾਰੀ ਹੈ, ਸਮਝ ਲੈ। ਕਹਿੰਦਾ ਮੇਰੀ ਸਭ ਤੋਂ ਮਾਂ ਭਰੇ ਹੈ ਗੱਲ, ਸਮਝਾ ਦੇ ਮੈਨੂੰ। ਕਹਿਣ ਲੱਗੀ, ਦੇਖ ਜਿੱਥੇ ਸਾਧੂ ਲੋਕ ਭਜਨ ਕਰਦੇ ਹੋਣਗੇ, ਤਪ ਕਰਦੇ ਹੋਣਗੇ, ਉਹਨਾਂ ਵਿੱਚ ਨਹੀਂ, ਇਕੱਲਾ ਨਾ ਰਹੀ, ਇਕੱਲੇ ਨੂੰ ਮਾਇਆ ਪੈ ਜੂ। ਜਿਹੜਾ ਸਤਸੰਗ ਹੈ, ਸੰਗੀਆਂ ਦੇ ਨਾਲ ਮਿਲ ਕੇ ਚੱਲਣਾ ਹੈ, ਇਹ ਕਿਲਾ ਹੋਇਆ ਕਰਨਾ। ਦੂਸਰਾ ਪ੍ਰਸ਼ਾਦਾ ਪਾਣੀ ਉਸ ਵੇਲੇ ਛਕੀ ਜਦੋਂ ਹੱਥ ਤੋਂ ਜ਼ਿਆਦਾ ਭੁੱਖ ਲੱਗੇ, ਜਗੁੱਖੀ ਮਿੱਸੀ ਤੈਨੂੰ 36 ਪ੍ਰਕਾਰ ਦੇ ਭੋਜਨਾਂ ਵਰਗੀ ਲੱਗੀ। ਸ਼ੌਈ ਉਸ ਵੇਲੇ ਜਿਸ ਵਕਤ ਇਹ ਲੱਗ ਗਿਆ ਵੀ ਹੁਣ ਨਹੀਂ ਮੈਂ ਜਾਗਦਾ ਰਹਿ ਸਕਦਾ, ਉਸ ਵੇਲੇ ਚਾਹੇ ਦਲਿਆਂ ਤੇ ਪੈ ਜੀ, ਤੈਨੂੰ ਉਹ ਗਦੈਲਿਆਂ ਦੇ ਤੋਂ ਵੀ ਵਧੀਆ ਲੱਗੂਗਾ। ਸੋ ਤਪ ਕਰਨ ਵਾਸਤੇ ਚਲਿਆ ਗਿਆ, ਬੜੇ ਔਖੇ ਤਪ ਕਰਨੇ ਸ਼ੁਰੂ ਕਰ ਦਿੱਤੇ, ਰਾਤ ਭਰ ਖੜਾ ਰਹਿੰਦਾ। ਤੇ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਖੜਾ ਹੈ ਤੇ ਇੱਕ ਲੁਹਾਰ ਉੱਥੇ ਆ ਗਿਆ, ਆ ਕੇ ਉਹਦੇ ਸਿਰ ਤੇ ਖੜਾ ਹੈ ਤੇ ਮੋਢੇ ਦੇ ਉੱਤੇ ਕੁਹਾੜਾ ਚੱਕਿਆ ਹੋਇਆ। ਉਹ ਕੋਲੇ ਬਣਾਉਣ ਵਾਸਤੇ ਲੱਕੜੀ ਭਾਲਦਾ ਫਿਰਦਾ ਸੀ, ਉਹਨੇ ਕਿਹਾ ਵੀ ਆਹ ਲੱਕੜੀ ਸੁੱਕੀ ਹੋਈ ਜੰਗਲ 'ਚ ਖੜੀ ਹੈ, ਦਿਸ ਪੂਰੀ ਤਰ੍ਹਾਂ ਦਿਸਦਾ ਨਹੀਂ ਹੈ, ਮਟਕ ਚਾਨਣਾ ਜਿਹਾ ਹੋਇਆ ਹੋਇਆ, ਤੇ ਲੱਕੜੀ ਸਮਝ ਕੇ ਫਰੀਦ ਦੇ ਉਸਨੇ ਮੋਢੇ ਦੇ ਉੱਤੇ ਕੁਹਾੜੇ ਦਾ ਪੀਣ ਮਾਰਿਆ। ਉਹ ਜ਼ੋਰ ਨਾ ਲੱਗਿਆ, ਉਹ ਸਹਿਜ ਵਿੱਚ ਖੜਾ ਸੀ, ਧੱਕਾ ਖਾ ਕੇ ਉਹ ਗਿਆ ਕਾਫੀ ਦੂਰ, ਕਈ ਕਦਮ ਜਾਂਦਾ ਜਾਂਦਾ ਗਿਰਨ ਤੋਂ ਬਚ ਗਿਆ। ਉਸ ਵੇਲੇ ਕ੍ਰੋਧ ਨਹੀਂ ਕਰਿਆ, ਸਮਝ ਲਿਆ ਵੀ ਇਹ ਵੀ ਕੁਛ ਭਾਲਦਾ ਫਿਰਦਾ, ਮੈਂ ਵੀ ਕੁਛ ਭਾਲਦਾ ਫਿਰਨਾ। ਉਸ ਵੇਲੇ ਉਹਨੂੰ ਸੰਬੋਧਨ ਕਰਕੇ ਕਹਿਣ ਲੱਗਿਆ, ਵੀਰਾ ਤੇਰੀ ਤਲਾਸ਼ ਹੋਰ ਹੈ, ਮੇਰੀ ਤਲਾਸ਼ ਹੋਰ ਹੈ। 12 ਸਾਲ ਤਪ ਕਰਨ ਤੋਂ ਬਾਅਦ ਬਹੁਤ ਹੱਠ ਦੇ ਨਾਲ ਸਰੀਰ ਕ੍ਰਿਸ਼ ਹੋ ਗਿਆ, ਕਮਜ਼ੋਰ ਹੋ ਗਿਆ। ਉਸ ਵੇਲੇ ਖਿਆਲ ਆਇਆ ਕਿ 12 ਸਾਲ ਲੰਘੇ, ਮਾਂ ਨੂੰ ਮੈਂ ਪੁੱਛਾਂ ਵੀ ਅਜੇ ਕਿੰਨਾ ਕੁ ਮੈਨੂੰ ਹੋਰ ਤਪ ਕਰਨਾ ਪਏਗਾ ਰੱਬ ਮਿਲਣ ਵਾਸਤੇ, ਅਜੇ ਤਾਂ ਕੋਈ ਗੱਲ ਬਣੀ ਨਹੀਂ ਹੈ। ਸੋ ਵਾਪਸ ਆਉਂਦਾ, ਵਾਪਸ ਆਉਂਦਾ ਦਰਖਤ ਦੇ ਥੱਲੇ ਬੈਠ ਜਾਂਦਾ। ਜਿਹੜਾ ਤਪ ਕਰਦਾ ਬੰਦਾ, ਉਹਦੇ ਚ ਸਤੋ ਗੁਣ ਨਹੀਂ ਰਿਹਾ ਕਰਦਾ, ਤਮੋ ਗੁਣ ਵੱਧ ਜਾਇਆ ਕਰਦਾ, ਕ੍ਰੋਧ ਵੱਧ ਜਾਂਦਾ। ਉਹ ਵਰ ਨਹੀਂ ਦੇ ਸਕਦਾ, ਸ਼ਰਾਬ ਦੇ ਸਕਦਾ। ਬਾਬਾ ਫਰੀਦ ਬੈਠਾ ਉੱਥੇ, ਚਿੜੀਆਂ ਚਾਹੇ ਚੀ 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 ਕਰਦੀਆਂ, ਇਹਨੂੰ ਚੰਗੀਆਂ ਨਾ ਲੱਗੀਆਂ। ਉੱਥੇ ਇਹਨੂੰ ਦੇਖਿਆ, ਕਹਿੰਦਾ ਮਰ ਬਣ ਜਾਓ ਚਿੜੀਓ, ਸਾਰੀਆਂ ਹੀ ਹੇਠਾਂ ਗਿਰ ਗਈਆਂ। ਦੇਖਦਾ ਵੀ ਇਹ ਤਾਂ ਢੇਰ ਲੱਗ ਗਿਆ, ਵੀ ਇਹਨਾਂ ਨੇ ਵਿਚਾਰੀਆਂ ਨੇ ਕੀ ਕਰਿਆ ਸੀ। ਉਹਦੇ ਬਾਅਦ ਕਹਿਣ ਲੱਗਾ ਜੀ ਬਣ ਜਾਓ, ਉਹ ਸਾਰੀਆਂ ਜਿਉਂਦੀਆਂ ਹੋ ਗਈਆਂ। ਖੁਸ਼ ਹੋ ਗਿਆ ਵੀ ਮੈਨੂੰ ਤਾਂ ਬੜੀ ਤਾਕਤ ਮਿਲ ਗਈ, ਮੈਂ ਇੱਕ ਗੱਲ ਕਹਿ ਕੇ ਮਾਰ ਸਕਦਾ, ਇੱਕ ਗੱਲ ਕਹਿ ਕੇ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ, ਐਡੀ ਤਾਕਤ। ਬਹੁਤ ਜ਼ਿਆਦਾ ਮਨ ਦੇ ਅੰਦਰ ਖੁਸ਼ੀ ਹੋ ਖੁਸ਼ੀ ਹੋ ਗਈ। ਉਸ ਵੇਲੇ ਜੰਗਲ 8-7 ਮੀਲ 10 ਮੀਲ ਲੰਘ ਕੇ ਅੱਗੇ ਆਇਆ ਤਾਂ ਉੱਥੇ ਪਿਆਸ ਲੱਗੀ, ਗਰਮੀ ਦਾ ਮਹੀਨਾ, ਇੱਕ ਲੜਕੀ ਖੂਹ ਦੇ ਉੱਤੇ 22 ਸਾਲ ਦੀ ਪਾਣੀ ਖਿੱਚਦੀ ਹੈ, ਡੋਲ ਦਿੰਦੀ ਹੈ, ਪਾਣੀ ਕੱਢ ਲੈਂਦੀ ਹੈ, ਡੋਲੀ ਜਾਂਦੀ ਹੈ। ਇਹਨੇ ਕਿਹਾ ਲੜਕੀ ਦਰਵੇਸ਼ ਕੋ ਪਾਣੀ ਪਿਲਾਓ। ਲੜਕੀ ਨੇ ਐ ਦੇਖਿਆ ਚੰਗੀ ਤਰ੍ਹਾਂ ਦੇ ਨਾਲ, ਐਸੀ ਨਿਗਾਹ ਨਾਲ ਦੇਖਿਆ, ਸਭ ਕੁਝ ਜਾਣਗੀ। ਕਹਿੰਦੀ ਉੱਥੇ ਬਹਿ ਜਾ ਦਰਵੇਸ਼ ਸਾਈਂ, ਜੇ ਪਾਣੀ ਪੀਵਾਂ, ਬਹਿ ਜਾ ਉੱਥੇ ਆ ਲਿਟੇ। ਪਿਆਸ ਲੱਗੀ ਸੀ ਵੀ ਮੈਨੂੰ ਪਾਣੀ ਨਹੀਂ ਪਿਲਾਉਂਦੀ, ਮੇਰੇ ਚ ਇੰਨੀ ਤਾਕਤ ਹੈ ਜੇ ਮੈਂ ਕਹਿੰਦਾ ਮਰ ਜਾਏ ਮਰ ਜੂਗੀ, ਤੇ ਇਹਨੂੰ ਨੀ ਪਤਾ ਵੀ ਮੇਰੀ ਇੰਨੀ ਤਾਕਤ ਹੈ ਤੇ ਮੈਨੂੰ ਪਾਣੀ ਨਹੀਂ ਪਿਲਾਉਂਦੀ। ਉਹ ਪਰਿਆ ਹੋ ਕੇ ਬਹਿ ਗਿਆ, ਉੱਥੇ ਬੈਠੇ ਨੇ ਕਿਹਾ ਉਹ ਲੜਕੀ, ਕਹਿੰਦਾ ਦਰਵੇਸ਼ ਕੋ ਪਾਣੀ ਪਿਲਾਓ। ਕਹਿੰਦੀ ਬਾਬਾ ਬੈਠਾ ਰਹਿ, ਤੈਨੂੰ ਕਹਿ ਤਾਂ ਬੈਠਾ, ਇਹ ਚਿੜੀਆਂ ਨਹੀਂ ਹੈ, ਜੇ ਤੂੰ ਮਾਰ ਦੇਂਗਾ ਤੇ ਫਿਰ ਜਿਉਂਦੀਆਂ ਕਰ ਦੇਂਗਾ। ਸਾਰੀ ਉਹ ਪਿਆਸ ਲੈ ਗਈ, ਇਹਨੇ ਨੂੰ ਕੋਈ ਰਾਈ ਆਇਆ ਵੀ ਮੈਂ ਪਾਣੀ ਪੀਣਾ। ਕਹਿੰਦੀ ਆ ਜਾ ਵੀਰ ਜੀ ਪੀ ਲੈ। ਹੁਣ ਇਹਦੇ ਮਨ ਚ ਹੋਇਆ ਮੈਨੂੰ ਪਾਣੀ ਨਹੀਂ ਪਿਲਾਉਂਦੀ, ਹੋਰਾਂ ਨੂੰ ਪਿਲਾਈ ਜਾਂਦੀ। ਇਹਨੇ ਨੂੰ ਲੜਕੀ ਨੇ ਪਾਣੀ ਆਖਰੀ ਡੋਲ ਭਰਿਆ, ਕਹਿੰਦੀ ਆਓ ਦਰਵੇਸ਼ ਸਾਈਂ ਪਾਣੀ ਪੀਓ। ਕਹਿਣ ਲੱਗਿਆ ਬੀਬਾ ਹੁਣ ਮੇਰੇ ਪਿਆਸ ਬੁਝ ਗਈ, ਮੈਂ ਪਾਣੀ ਤਾਂ ਪੀਊਂ ਜੇ ਮੇਰੇ ਸਵਾਲਾਂ ਦਾ ਜਵਾਬ ਦੇਣਗੇ। ਕਹਿਣ ਲੱਗੀ ਪੁੱਛ ਕੀ ਸਵਾਲ ਹੈ ਤੇਰਾ। ਕਹਿਣ ਲੱਗਿਆ ਤੂੰ ਬਾਕੀਆਂ ਨੂੰ ਪਾਣੀ ਪਿਲਾਈ ਗਈ, ਮੈਨੂੰ ਕਿਉਂ ਨਹੀਂ ਪਿਲਾਇਆ? ਕਹਿੰਦੀ ਫਰੀਦਾ ਮੈਂ ਦੇਖਦੀ ਸੀ ਵੀ ਤੂੰ ਅੱਖਾਂ ਵਾਲਾ, ਪਰ ਮੈਂ ਕੀ ਜਾਣਾ ਤੂੰ ਤਾਂ ਅੰਨਾ। ਇਹ ਜਿਹੜੇ ਮੇਰੇ ਕੋਲ ਆਉਂਦੇ ਸੀ ਅੰਨੇ ਸੀ, ਪਿਆਸ ਸੀ, ਮੈਂ ਪਾਣੀ ਪਿਲਾਈ ਦਿੰਦੇ, ਇਹਨਾਂ ਨੂੰ ਪਤਾ ਨਹੀਂ ਵੀ ਮੈਂ ਪਾਣੀ ਕਿਉਂ ਡੋਲੀ ਜਾਂਦੀ ਹਾਂ। ਤੂੰ 12 ਸਾਲ ਤਪ ਕਰਕੇ ਆਇਆ, ਤੈਨੂੰ ਤਾਂ ਪਤਾ ਹੋਣਾ ਚਾਹੀਦਾ ਮੈਂ ਪਾਣੀ ਕਿਉਂ ਡੋਲਦੀ ਹਾਂ। ਤੇ ਤੇਰੀਆਂ ਚਿੜੀਆਂ ਦੀ ਗੱਲ, ਕਹਿੰਦੀ ਚਿੜੀਆਂ ਦੀ ਤੂੰ ਕੋਈ ਹੋਰ ਵੀ ਗੱਲਾਂ ਪੁੱਛ ਲੈ, ਮੈਂ ਸਾਰੀਆਂ ਦੱਸ ਦਿੰਦੀ। ਕਹਿੰਦੀ ਮੇਰੇ ਪਾਣੀ ਨਾ ਤੈਨੂੰ ਪਿਲਾਉਣ ਦਾ ਕਾਰਨ ਇਹ ਸੀ, ਮੇਰੀ ਭੈਣ ਸਤਸੰਗ ਤੇ ਗਈ ਸੀ, 20 ਕੋਹ ਦੇ ਉੱਤੇ ਉਹਦਾ ਘਰ ਹੈ, ਉਹਨੂੰ ਅੱਗ ਲੱਗ ਗਈ ਅਚਾਨਕ। ਕਹਿੰਦੀ ਮੈਂ ਉਹਦੀ ਅੱਗ ਬੁਝਾਈ ਹੈ, ਦੇਖਣ ਚਲੇ ਗਿਆ, ਤਸੱਲੀ ਕਰਕੇ ਫੇਰ ਆ ਗਏ। ਕਹਿੰਦੇ ਬੀਬਾ ਮੈਂ ਤੈਨੂੰ ਮਿਲਣਾ ਚਾਹੁੰਦਾ। ਬਾਤਚੀਤ ਕਰੀ, ਕਹਿੰਦਾ ਤੂੰ ਜੰਗਲਾਂ ਚ ਨਹੀਂ ਗਈ, ਤੂੰ ਕੋਈ ਤਾਪ ਨਹੀਂ ਸਾਧਿਆ, ਉਹ ਜੇ ਵਧੀਆ ਕੱਪੜੇ ਪਾਉਣੀ ਹੈ, ਵਧੀਆ ਘਰ ਚ ਰਹਿਣੀ ਹੈ, ਗ੍ਰਿਸਤੀਆਂ ਦਾ ਤੇਰਾ ਜੀਵਨ ਹੈ, ਤੇ ਤੇਰੀ ਉਮਰ ਵੀ ਬੜੀ ਛੋਟੀ ਹੈ, ਤੂੰ ਐਡੀ ਬੜੀ ਗੱਲ ਕਿੱਥੋਂ ਪ੍ਰਾਪਤ ਕਰ? ਉਹ ਕਹਿਣ ਲੱਗੀ ਦਰਵੇਸ਼ ਸਾਈਂ ਸਾਡੇ ਬੀਬੀਆਂ ਦਾ ਧਰਮ ਹੋਰ ਹੈ, ਤੁਹਾਡਾ ਮਰਦਾਂ ਦਾ ਧਰਮ ਹੋਰ ਹੈ। ਸਾਡੇ ਵਾਸਤੇ ਪਿਆਰ ਕਰਨ ਵਾਸਤੇ ਸਾਨੂੰ ਮਰਦ ਸਾਥੀ ਦਿੱਤਾ, ਸਾਡਾ ਉਹੀ ਸੰਤ ਹੈ, ਉਹੀ ਸਾਡਾ ਸਾਧ ਹੈ, ਉਹੀ ਸਾਡਾ ਰੱਬ ਹੈ। ਮੈਂ ਪਤੀ ਵਰਤਾ ਇਸਤਰੀਆਂ ਸਤਿਕਾਰ ਕਰਦੇ ਹਾਂ ਅਸੀਂ ਸਾਧੂ ਸੰਤਾਂ ਦਾ, ਲੇਕਿਨ ਪਤੀ ਸਾਡਾ ਪਰਮੇਸ਼ੁਰ ਦਾ ਦਰਜਾ ਰੱਖਦਾ ਹੈ। ਸੋ ਇਸ ਭਾਵਨਾ ਦੇ ਵਿੱਚੋਂ ਮੇਰੇ ਵਿੱਚ ਇਹ ਸ਼ਕਤੀ ਸਹਿਜ ਸੁਭਾਅ, ਗੁਰੂ 5ਵੇਂ ਪਾਤਸ਼ਾਹ ਮਹਾਰਾਜ ਜੀ ਦਰਬਾਰ ਸਾਹਿਬ ਸੇਵਾ ਕਰਾ ਰਹੇ ਨੇ, ਤੇ ਉੱਥੇ ਇੱਕ ਬੀਬੀ ਆਉਂਦੀ ਹੈ, ਦਿਨ ਭਰ ਕੰਮ ਕਰਦੀ ਹੈ, ਜਾਣ ਵੇਲੇ ਨਹੀਂ ਪਤਾ ਲੱਗਦਾ, ਆਉਣ ਵੇਲੇ ਨਹੀਂ ਪਤਾ ਲੱਗਦਾ। ਉਹ ਟੋਕਰੀਆਂ ਸਿੱਧਦੀ ਸਿੱਧਦੀ ਕਾਰ ਸੇਵਾ ਕਰਦੀ ਕਰਦੀ ਥੋੜ੍ਹੀ ਜਿਹੀ ਦੇਰ ਬਾਅਦ ਹਵਾ ਚ ਐਂ ਦੋਵੇਂ ਹੱਥ ਕਰਦੀ ਹੈ, ਧੱਕਾ ਮਾਰਦੀ ਹੈ। ਗੁਰੂ ਮਹਾਰਾਜ ਕੋ ਕਹਿਣ ਲੱਗੇ, ਸੱਚੇ ਪਾਤਸ਼ਾਹ ਇੱਕ ਬੀਬੀ ਆਉਂਦੀ ਹੈ, ਨਾ ਆਉਂਦੀ ਦਾ ਪਤਾ ਲੱਗਦਾ, ਨਾ ਜਾਂਦੀ ਦਾ ਪਤਾ ਲੱਗਦਾ, ਨਾ ਇਹ ਪਤਾ ਲੱਗਦਾ ਉਹ ਕੀ ਕਰਦੀ ਹੈ। ਥੋੜ੍ਹੀ ਜਿਹੀ ਦੇਰ ਬਾਅਦ ਹੱਥ ਜੇ ਮਾਰਦੀ ਆ ਬਸ। ਮਹਾਰਾਜ ਕਹਿੰਦੇ ਅੱਜ ਰੋਕ ਲਓ, ਸੁਨੇਹਾ ਦੇ ਤਾ ਕਿ ਗੁਰੂ ਮਹਾਰਾਜ ਨੂੰ ਮਿਲ ਕੇ ਜਾਏ। ਮਹਾਰਾਜ ਨੇ ਰੋਕ ਲਿਆ, ਉੱਥੇ ਹੀ ਪ੍ਰਕਰਮਾ ਚ ਬੈਠ ਗਈ ਸਾਰੀ ਸੰਗਤ ਆ ਕੇ। ਕਹਿਣ ਲੱਗੇ ਬੇਟਾ, ਤੂੰ ਕਿੱਥੋਂ ਆਉਣੀ ਹੈ, ਕਿੱਥੇ ਚਲੀ ਜਾਂਦੀ ਹੈ, ਤੇ ਹੱਥ ਕਿਉਂ ਮਾਰਦੀ ਹੈ ਹਵਾ ਦੇ ਵਿੱਚ? ਕਹਿਣ ਲੱਗੀ, ਸੱਚੇ ਪਾਤਸ਼ਾਹ ਤੁਸੀਂ ਤਾਂ ਘੱਟ ਘੱਟ ਦੇ ਅੰਤਰ ਕੀ ਜਾਣ, ਸਭ ਕੁਝ ਜਾਣਦੇ ਹੋ, ਮੈਂ ਤੁਹਾਨੂੰ ਕੀ ਦੱਸਾਂ? ਕਹਿੰਦੇ ਨਹੀਂ, ਦੱਸੋ ਸੰਗਤ ਨੂੰ। ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰੇ ਜਿਹੜੇ ਸਹੁਰਾ ਪਿਤਾ ਜੀ ਨੇ, ਉਹ ਗੁਰੂ ਨਾਨਕ ਪਾਤਸ਼ਾਹ ਸਾਡੇ ਘਰ ਰਹੇ ਸੀ ਕਾਫੀ ਦੇਰ, ਤੇ ਉਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਹੁਕਮ ਦਿੱਤਾ। ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਵੀ ਪੂਰਨ ਮਹਾਤਮਾ ਨੇ, ਸਾਧੂ ਨੇ। ਸੱਚੇ ਪਾਤਸ਼ਾਹ ਮੈਂ ਉਹਦੀ ਸੇਵਾ ਕੀਤੀ, ਉਹਦੀ ਸੇਵਾ ਤੋਂ ਮੈਨੂੰ ਇਹ ਫਲ ਪ੍ਰਾਪਤ ਹੋ ਗਿਆ ਕਿ ਮੈਂ ਜਿੱਥੇ ਜੀ ਚਾਹਾਂ ਉੱਥੇ ਜਾ ਸਕਦੀ ਹਾਂ। ਮੇਰਾ ਪਤੀ ਧਰਮ ਜਿਹੜਾ ਸੀ ਉਹ ਫਲ ਦੇ ਗਿਆ, ਪੂਰਾ ਹੋ ਗਿਆ। ਸੱਚੇ ਪਾਤਸ਼ਾਹ ਜਦ ਕਾਰ ਸੇਵਾ ਇੱਥੇ ਸ਼ੁਰੂ ਹੋਈ, ਸਾਰੇ ਸੁਨੇਹੇ ਗਏ, ਤਾਂ ਹੁਣ ਲੜਕਾ ਸੀ ਮੇਰੇ ਛੋਟਾ, ਤੇ ਮੈਂ ਵੀ ਸੇਵਾ ਕਰਨੀ ਸੀ। ਮੈਂ ਆਪਣੇ ਪਤੀ ਤੋਂ ਆਗਿਆ ਲਈ ਵੀ ਮੈਨੂੰ ਆਗਿਆ ਦੇਵੋ, ਮੈਂ ਸੇਵਾ ਕਰੇ। ਕਹਿੰਦੇ ਜਾਓ, ਬੱਚੇ ਨੂੰ ਸੰਭਾਲਣਾ ਹੈ। ਕਹਿਣ ਲੱਗੇ, ਮੈਨੂੰ ਦੂਜੀ ਆਗਿਆ ਦੇਵੋ ਕਿ ਮੈਂ ਸ਼ਕਤੀ ਵਰਤ ਕੇ ਚਲੀ ਜਾਇਆ ਕਰਾਂ। ਕਹਿੰਦੀ, ਉਹਨਾਂ ਨੇ ਮੈਨੂੰ ਆਗਿਆ ਦੇ ਦਿੱਤੀ ਵੀ ਜਾ, ਨੇਕ ਕੰਮ ਹੈ, ਦਿਖਾਈ ਨਾ ਕਿਸੇ ਨੂੰ, ਆਪਣਾ ਕਾਰਜ ਸਿੱਧ ਕਰੀ ਤੇ ਵਾਪਸ ਆ ਗਿਆ ਕਰੋ। ਮੇਰੇ ਪਤੀ ਦੇ ਕਹਿੰਦੀ ਕੰਮ ਕਰਨ ਚਲੇ ਜਾਂਦੇ ਸੀ, ਮੈਂ ਬੱਚੇ ਨੂੰ ਦੁੱਧ ਚੰਗਾ ਕੇ ਤੰਗੂਰੇ ਤੇ ਪਾਇਆ ਆਉਂਦੀ ਸੀ ਚੁੱਲ੍ਹੇ ਤੇ ਉਹਦੇ ਬਾਅਦ ਸੱਚੇ ਪਾਤਸ਼ਾਹ ਇੱਕ ਪੈਰ ਪਟਣਾ ਮੈਂ ਦਰਬਾਰ ਸਾਹਿਬ ਆ ਜਾਂਦੀ ਸੀ, ਇੱਥੇ ਮੈਂ ਸੇਵਾ ਕਰਦੀ ਸੀ, ਬੱਚਾ ਮੈਨੂੰ ਦਿਸਦਾ ਸੀ। ਉਹ ਜਦ ਦੇਖਦੀ ਸੀ ਵੀ ਜਾਗ ਨਾ ਪਵੇ, ਮੈਂ ਝੂਠਾ ਫੇਰ ਦਿੰਦੀ ਸੀ। ਸੋ ਉਹਦੇ ਬਾਅਦ ਸੱਚੇ ਪਾਤਸ਼ਾਹ ਮੈਂ ਚਲੀ ਜਾਂਦੀ ਸੀ। ਮਹਾਰਾਜ ਕਹਿਣ ਲੱਗੇ, ਦੇਖੋ ਪਿਆਰਿਓ, ਪਤੀਵਰਤ ਧਰਮ ਦੇ ਵਿੱਚ ਕਿੰਨੀ ਵੱਡੀ ਸ਼ਕਤੀ ਹੈ। ਇਹੀ ਬੀਬੀ ਜਦ ਗੁਰੂ ਛੇਵੇਂ ਪਾਤਸ਼ਾਹ ਜਹਾਂਗੀਰ ਨੇ ਬੁਲਾਏ, ਸਾਰੇ ਸੂਫੀ ਪੀਰ 12 ਪੀਰ ਆਏ ਗੁਰੂ ਮਹਾਰਾਜ ਤੇ ਸਵਾਲ ਕਰਨ ਵਾਸਤੇ। ਉਸ ਵੇਲੇ ਬੀਬੀ ਜਮਨਾ ਦੇ ਪਾਣੀਆਂ ਤੋਂ ਉਤਰੀ ਅਸਮਾਨਾਂ 'ਚ, ਸਾਰੇ ਬਚਨ ਕੀਤੇ ਉਸਨੇ ਦੱਸੇ ਆਪਣਾ। ਉਹਦੇ ਬਾਅਦ ਉਹ ਦੇਖਦੇ ਦੇਖਦੇ ਚਲੀ ਗਈ, ਸਾਰਿਆਂ ਨੇ ਸਜਦਾ ਕਰਤਾ ਵੀ ਜਿਹਦੇ ਸਿੱਖ ਦੇ ਵਿੱਚ ਬੀਬੀ 'ਚ ਇੰਨੀ ਤਾਕਤ ਸੀ, ਉਹ ਗੁਰੂ ਨਾਲ ਕਿਹੜੀ ਗੱਲ ਕਰੀਏ। ਜਾ ਕੇ ਜਹਾਂਗੀਰ ਨੂੰ ਕਹਿਤਾ, ਕਹਿੰਦੇ ਜਹਾਂਗੀਰ ਦੇਖੀ ਗਲਤੀ ਨਾ ਸਾਹ ਲਈ, ਗੁਰੂ ਹਰਗੋਬਿੰਦ ਸਾਹਿਬ ਦੇ ਭੁਲੇਖੇ 'ਚ ਨਾ ਪੈ ਜਾਈ ਬਈ ਦੋ ਤਲਵਾਰਾਂ ਪਹਿਨੀਆਂ ਹੋਈਆਂ ਤੇ ਕਲੰਗੀ ਲੱਗੀ ਹੋਈ ਹੈ, ਉਹ ਤਾਂ ਪੂਰਾ ਪੀਰ ਹੈ, ਉਹਦੇ ਤਾਂ ਸਿੱਖਾਂ 'ਚ ਇੰਨੀ ਤਾਕਤ ਹੈ। ਸੋ ਇਸ ਤਰ੍ਹਾਂ ਬਾਬਾ ਫਰੀਦ ਨੇ ਜਦ ਇਹ ਗੱਲ ਸੁਣੀ, ਸਾਰਾ ਹੀ ਜਿਹੜਾ ਬੜਾ ਭਾਰਾ ਅਭਿਮਾਨ ਸੀ ਵੀ ਮੇਰੇ ਛੜਤੀਆਂ ਆ ਗਈਆਂ, ਕੁਛ ਨਾ ਰਿਹਾ ਵੀ ਮੇਰੇ ਤਾਂ ਕੁੜੀ ਇੰਨੀਆਂ ਤਾਕਤਾਂ ਨੇ, ਡਰ ਆ ਗਿਆ। ਮਾਂ ਨੂੰ ਮਿਲਿਆ, ਮਾਂ ਨੂੰ ਦੱਸਿਆ, ਕਹਿੰਦੀ ਫਰੀਦਾ ਕੁਛ ਨਹੀਂ ਬਣਿਆ, ਤੂੰ ਜਾ ਦੁਬਾਰਾ। ਦੁਬਾਰਾ ਚਲਿਆ ਜਾਂਦਾ, ਮਨ ਦੇ ਉੱਤੇ ਸੱਟ ਖਾ ਲਈ ਵੀ ਮੇਰਾ ਤਾਂ ਬਣਿਆ ਹੀ ਕੁਛ ਨਹੀਂ ਹੈ, ਤੂੰ ਵੀ ਜ਼ਿਆਦਾ ਹੋਰ ਤਪੱਸਿਆ ਕਰਨ ਲੱਗ ਗਿਆ। ਬੈਰਾਗ ਆ ਗਿਆ, ਹਰ ਵਕਤ ਨੇਤਰਾਂ ਚੋਂ ਜਲ ਜਾਈ ਜਾਂਦਾ, ਹਰ ਵਕਤ ਅਰਦਾਸਾ ਕਰਦਾ ਰਹਿੰਦਾ, ਹੇ ਪ੍ਰਭੂ, ਹੇ ਅੱਲਾ ਤਾਲਾ, ਮੈਂ ਤੇਰਾ ਭੇਤ ਨਹੀਂ ਜਾਣਦਾ, ਮੈਂ ਕੀ ਜਾਣਾ, ਤੈਨੂੰ ਕਿਵੇਂ ਮਿਲਿਆ ਜਾਂਦਾ ਇਸ ਤਰ੍ਹਾਂ ਦੇ ਫਿਰ ਬਰਾਗ ਨੂੰ ਜਾਓ। ਬਾਵਲ ਹੋਈ ਸੋ ਸੁਣ ਲੋ। ਜਿਵੇਂ ਬਾਲਾ ਹੋ ਜਾਂਦਾ ਆਦਮੀ, ਇਸ ਤਰ੍ਹਾਂ ਹੇ ਪ੍ਰਭੂ ਹੇ ਅੱਲਾ ਤਾਲਾ ਮੈਂ ਤੇਰੀ ਖੋਜ ਕਰਦਾ ਪਿਆ। ਕੈਸਾ ਮਨ ਮੈਂ ਕੀ ਹੈ ਰੋਸ, ਮੁਝ ਆਪਣ ਸਹਿ ਨਾਹੀਂ ਦੋਸ਼। ਮੇਰੇ ਵਿੱਚ ਇਹ ਦੋਸ਼ ਨੇ, ਉਹਦੇ ਵਿੱਚ ਤਾਂ ਕੋਈ ਦੋਸ਼ ਨਹੀਂ ਹੈ, ਮੇਰੀ ਉਹ ਕਿਸਮਤ ਮਾੜੀ ਹੈ, ਮੇਰੇ ਹੀ ਪਾਪ ਨੇ ਜਿਹੜੇ ਮਿਲ ਨਹੀਂ ਦਿੰਦੇ। ਕੈਸਾ ਐਨ ਕੀ ਮੈਂ ਸਾਲ ਨਾ ਜਾਣੀ, ਜੋਬਨ ਖੋਏ ਪਾਛੇ ਗੁਸਤਾ। ਬਹੁਤ ਵੈਰਾਗ ਆ ਗਿਆ, ਵੈਰਾਗ ਤੇ ਬਗੈਰ ਨਹੀਂ ਚੜਿਆ ਜਾ ਸਕਦਾ। ਫਰੀਦਾ ਬਿਰਾ ਬਿਰਾ ਕੀ ਹੈ ਬਿਰਾ ਤੂੰ ਸੁਲਤਾਨ, ਜਿਤ ਤਨ ਬਿਰਾ ਨਾ ਉਪਜੈ ਸੋ ਤਨ ਜਾਣ ਮੁਸਾ। ਇਹਨੇ ਨੂੰ ਆਵਾਜ਼ ਆਉਂਦੀ ਹੈ ਆਈ ਮਹੀਨਾ ਚੇਤਾ, ਬਹੁਤ ਪਿਆਰੀ ਆਵਾਜ਼ ਕੋਇਲ ਦੀ ਆ ਰਹੀ ਹੈ।